ਤੁਸੀਂ SBS ਪੰਜਾਬੀ ਦੇ ਨਾਲ ਹੋ। ਹੋਰ ਜਾਣਕਾਰੀਆਂ ਪ੍ਰਾਪਤ ਕਰੋ sbs.com.au/punjabi ਉੱਤੇ।
ਆਪਣੇ ਜੀਵਨ ਪੱਧਰ ਨੂੰ ਬਿਹਤਰ ਬਣਾਉਣ ਦੇ ਸੁਪਨੇ ਦੇ ਨਾਲ ਕਈ ਪ੍ਰਵਾਸੀ ਆਸਟ੍ਰੇਲੀਆ ਆਉਂਦੇ ਨੇ, ਪਰ ਆਸਟ੍ਰੇਲੀਆ ਵਿੱਚ ਹੱਡ ਤੋੜ ਮਿਹਨਤ ਕਰਕੇ ਸਾਰੇ ਸੁਪਨੇ ਸਾਕਾਰ ਕਰਨ ਦੇ ਬਾਅਦ ਦ ਗ੍ਰੇਟ ਆਸਟ੍ਰੇਲੀਅਨ ਡ੍ਰੀਮ ਯਾਨੀ ਕਿ ਆਸਟ੍ਰੇਲੀਆ ਵਿੱਚ ਘਰ ਦੀ ਮਲਕੀਅਤ ਹਾਸਲ ਕਰਨ ਦੇ ਬਾਵਜੂਦ ਵੀ ਜੇਕਰ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਲਈ ਸੰਘਰਸ਼ ਕਰਨਾ ਪਵੇ ਤਾਂ ਇਹ ਬੜੀ ਅਚੰਭੇ ਦੀ ਗੱਲ ਲੱਗਦੀ ਹੈ। ਪਰ ਵਿਕਟੋਰੀਆ ਦੇ ਬਾਹਰਲੀ ਉਪਨਗਰਾਂ ਵਿੱਚ ਰਹਿਣ ਵਾਲੇ ਲੋਕਾਂ ਲਈ ਇਹ ਜੀਵਨ ਦੀ ਹਕੀਕਤ ਹੈ, ਜਿੱਥੇ ਕਈ ਲੋਕਾਂ ਦਾ ਦਾਅਵਾ ਹੈ ਕਿ ਉਹਨਾਂ ਨੂੰ ਪਾਰਕ, ਆਵਾਜਾਈ ਦੀ ਸਹੂਲਤਾਂ, ਪਬਲਿਕ ਟਰਾਂਸਪੋਰਟ, ਬਿਹਤਰ ਸੜਕਾਂ ਅਤੇ ਪਾਰਕਿੰਗ ਵਰਗੀਆਂ ਬੁਨਿਆਦੀ ਸਹੂਲਤਾਂ ਲਈ ਸੰਘਰਸ਼ ਕਰਨਾ ਪੈ ਰਿਹਾ। ਕੀ ਹੈ ਪੂਰਾ ਮਾਮਲਾ ਦੱਸਣ ਲਈ ਹਾਜ਼ਰ ਹਾਂ SBS ਪੰਜਾਬੀ ਤੋਂ, ਮੈਂ ਸ਼ਾਇਨਾ ਕਾਲਰਾ।
ਮੇਰੀ ਡਾਟਰ 4 ਸਾਲ ਦੀ ਸੀਗੀ ਤੇ 7 ਸਾਲ ਦੀ ਹੋ ਗਈ ਆ ਜੀ।
3 ਸਾਲ ਹੋ ਗਏ ਜੀ ਉੱਥੇ ਰਹਿੰਦੇ ਨੂੰ ਐਵਰੇਜ।
ਤੇ ਸਾਨੂੰ ਪਾਰਕ ਦੇ ਲਈ ਪ੍ਰੋਮਿਸ ਕੀਤਾ ਸੀਗਾ ਜੀ ਸਟੇਟ ਨੇ, ਤੇ ਅਜੇ ਤੱਕ ਉਹਨਾਂ ਪਾਰਕ ਨਹੀਂ ਬਣਾਇਆ।
ਇਹ ਆਵਾਜ਼ ਸੀ ਕੰਵਰ ਦੀ, ਜੋ ਵਿਕਟੋਰੀਆ ਦੇ ਬਾਹਰਲੇ ਪੂਰਬੀ ਉਪਨਗਰ ਬੈਵਰੇਜ ਵਿੱਚ ਰਹਿੰਦੇ ਨੇ। ਮੈਲਬਨ ਦੇ ਬਾਹਰਲੇ ਸਬਰਬਾਂ ਵਿੱਚ ਰਹਿਣ ਵਾਲੇ ਕਈ ਵਸਨੀਕਾਂ ਵਾਂਗ ਇਸ ਪੰਜਾਬੀ ਪ੍ਰਵਾਸੀ ਨੂੰ ਵੀ ਮੁੱਢਲੀਆਂ ਸਹੂਲਤਾਂ ਲਈ ਸੰਘਰਸ਼ ਕਰਨਾ ਪੈ ਰਿਹਾ।
ਸਾਨੂੰ ਪ੍ਰੋਪਰ ਪਲਾਨ ਦਿਖਾਇਆ ਗਿਆ ਜੀ ਵੀ ਇੱਥੇ ਪਾਰਕ ਬਣੇਗਾ, ਤੇ ਈਵਨ ਕਿ ਉਹਨਾਂ ਨੇ ਜਿਹੜੇ ਪਾਰਕ ਫਰੰਟ ਹਾਊਸ ਲੋਟ ਸੀਗੇ ਉਹਨਾਂ ਨੇ ਉਹ $15,000-$20,000 ਐਕਸਟਰਾ ਵੀ ਸੇਲ ਕੀਤੇ ਨੇ ਪ੍ਰਾਈਸ ਤੇ ਵੀ ਤੁਹਾਨੂੰ ਪਾਰਕ ਆਏਗਾ ਇੱਥੇ। ਉਸ ਤੋਂ ਬਾਅਦ ਸਾਨੂੰ 3 ਸਾਲ ਹੋ ਗਏ ਜੀ ਕੋਈ ਪਾਰਕ ਨਹੀਂ ਆਇਆ। ਅਸੀਂ ਹਰ ਤਰ੍ਹਾਂ ਨਾਲ ਟਰਾਈ ਕਰ ਲਈ, ਅਸੀਂ ਪਟੀਸ਼ਨ ਵੀ ਸਾਈਨ ਕਰ ਲਈ, MP ਕੋਲ ਵੀ ਲਿਖਤੇ, ਕੌਂਸਲ ਨੂੰ ਮਿਲਣਾ ਕਰਤੀਆਂ, ਮੇਅਰ ਕੋਲ ਚਲੇ ਗਏ, ਪਰ ਅਜੇ ਤੱਕ ਦੇਸ ਨੂੰ ਸਾਈਨ ਵੈਨ ਦੇ ਕੋਲ ਸਟਾਰਟ ਹੀ।
ਕਵਰ ਦੀ ਆਪਣੀ ਧੀ ਲਈ ਪਾਰਕ ਦੀ ਮੰਗ ਇੱਕ ਪਟੀਸ਼ਨ ਬਣ ਗਈ ਅਤੇ ਇਸ ਨੂੰ 150 ਲੋਕਾਂ ਦਾ ਸਮਰਥਨ ਵੀ ਮਿਲਿਆ, ਪਰ ਅਜੇ ਤੱਕ ਇਸ ਪਾਰਕ ਦੀ ਥਾਂ ਉੱਤੇ ਇੱਕ ਖਾਲੀ ਜ਼ਮੀਨ ਹੈ ਜਿਹਦੇ ਉੱਤੇ ਅਕਸਰ ਹੀ ਕੂੜਾ ਅਤੇ ਕੰਸਟਰਕਸ਼ਨ ਦਾ ਸਮਾਨ ਪਿਆ ਹੋਇਆ ਨਜ਼ਰ ਆ ਜਾਂਦਾ।
ਬੱਚੇ ਸ਼ਾਮ ਨੂੰ ਕਹਿੰਦੇ ਨੇ ਕਿ ਮਤਲਬ ਲੈ ਕੇ ਜਾਓ ਸਾਨੂੰ ਪਾਰਕ 'ਚ ਖੇਡਣ ਦੇ ਲਈ, ਜਾਂ ਅਸੀਂ ਆਪਣੇ ਫਰੈਂਡਸ ਦੇ ਨਾਲ ਖੇਡਣਾ ਜੇ ਸਕੂਲ 'ਚ ਹੁੰਦੇ ਨੇ। ਸਾਡੇ ਕੋਲ ਕੋਈ ਜਗ੍ਹਾ ਹੀ ਨਹੀਂ ਹੈਗੀ ਜੀ ਕਾਮਨ ਆਫ ਦੀ ਸਟੇਟ ਤੇ ਜਿੱਥੇ ਉਹਨਾਂ ਨੂੰ ਅਸੀਂ ਲਿਜਾ ਕੇ ਖੜਾ ਸਕੀਏ। ਜਦੋਂ ਮੈਂ ਮੂਵ ਕੀਤਾ ਘਰ ਉਦੋਂ ਸੀ ਮੈਂ ਪੇ ਕਰ ਰਿਹਾ ਸੀਗਾ ਅਰਾਊਂਡ $2,200, ਹੁਣ ਲਾਸਟ ਈਅਰ ਆਈ ਥਿੰਕ ਅਰਾਊਂਡ $2,800 ਹੋ ਗਿਆ। ਵੀ ਹਰ ਸਾਲ ਵਧਾ ਦਿੰਦੇ ਨੇ, ਕੌਂਸਲ ਰੇਟ ਵਧਾ ਦਿੰਦੇ ਨੇ, ਪਰ ਸਾਨੂੰ ਫੈਸਿਲਿਟੀਆਂ ਨਹੀਂ ਨਾ ਮਿਲਦੀਆਂ। ਜੇ ਅਸੀਂ ਸਰਕਾਰ ਨੂੰ ਪੁੱਛਦੇ ਹਾਂ, ਕੌਂਸਲ ਨੂੰ ਪੁੱਛਦੇ ਹਾਂ ਵੀ ਅਸੀਂ ਪਾਰਕ ਤਾਂ ਆਲਰੇਡੀ ਤੁਹਾਨੂੰ ਪੇ ਕਰ ਰਹੇ ਹਾਂ, ਯੂ ਚਾਰਜ ਫੋਰ ਅਸ, ਤੇ ਫਿਰ ਸਾਨੂੰ ਫੈਸਿਲਿਟੀ ਕਿਉਂ ਨਹੀਂ ਮਿਲਦੀ? ਫਿਰ ਉੱਥੋਂ ਕਹਿ ਦਿੰਦੇ ਨੇ ਕਿ ਇਹ ਡਿਵੈਲਪਰ ਦੀ ਪ੍ਰਾਈਵੇਟ ਪ੍ਰੋਪਰਟੀ ਹੈ, ਦੇ ਆਰ ਰਿਸਪੋਂਸੀਬਲ। ਪਲਾਨ ਡਿਵੈਲਪਰ ਦੀ ਅਪਰੂਵ ਕਰਦੀ, ਕੌਂਸਲ ਅਪਰੂਵ ਕਰਦੀ ਆ ਪਹਿਲਾਂ ਵੀ ਤੁਸੀਂ ਕੀ ਕਿੱਥੇ ਕਿੱਥੇ ਕੀ ਕੀ ਫੈਸਿਲਿਟੀ ਦੇਣੀ ਹੈ, ਉਸ ਤੋਂ ਬਾਅਦ ਹੀ ਡਿਵੈਲਪਰ ਆਪਣਾ ਕੰਮ ਸਟਾਰਟ ਕਰਦਾ।
ਸਿਰਫ ਇੱਕ ਪਾਰਕ ਹੀ ਨਹੀਂ, ਸਗੋਂ ਉੱਥੇ ਦੇ ਲੋਕਾਂ ਨੂੰ ਸੜਕਾਂ ਅਤੇ ਹੋਰ ਬੁਨਿਆਦੀ ਢਾਂਚਿਆਂ ਲਈ ਵੀ ਸੰਘਰਸ਼ ਕਰਨਾ ਪੈ ਰਿਹਾ।
ਜਿਹੜਾ ਮੇਨ ਹੈਗਾ ਸਾਨੂੰ ਕਨੈਕਟ ਕਰਦਾ ਬੈਵਰੀ ਨੂੰ ਆਪਣਾ ਬਾਕੀ ਸਿਟੀ, ਰੈਸਟ ਆਫ ਦਾ ਸਿਟੀ ਦੇ ਨਾਲ ਅਸੀਂ ਉਧਰੋਂ ਆਉਂਦੇ ਹਾਂ, ਉਹ ਹੈਗਾ ਜੀ ਹਿਊਮ ਫ੍ਰੀਵੇ। ਤੇ ਹਿਊਮ ਫ੍ਰੀਵੇ ਦੇ ਵਿੱਚ ਸਿਰਫ 2 ਹੀ ਲਾਈਨਾਂ ਨੇ, ਤੇ ਉਹ ਇੰਨਾ ਕੁ ਜ਼ਿਆਦਾ ਬਿਜ਼ੀ ਹੋ ਚੁੱਕਿਆ ਕਿਉਂਕਿ ਆਪਣਾ ਡੋਨੀਬ੍ਰੁਕ ਕਾਫੀ ਐਕਸਟੈਂਡ ਕਰਤਾ, ਉਹਦੇ ਨਾਲ ਟ੍ਰੈਫਿਕ ਬਹੁਤ ਉੱਥੇ ਲੱਗਾ ਰਹਿੰਦਾ, ਪਲੱਸ ਸਿਡਨੀ ਦਾ ਟ੍ਰੈਫਿਕ ਪ੍ਰੋਬਲਮ ਆਉਂਦੀ ਹੈ ਕਿ ਬਿਜ਼ੀ ਟਾਈਮ ਦੇ ਵਿੱਚ ਜਦੋਂ ਟ੍ਰੈਫਿਕ ਹੁੰਦਾ ਸਾਨੂੰ ਸਟਰਗਲ ਕਰਨਾ ਪੈਂਦਾ ਘਰੇ ਜਾਣ ਦੇ ਲਈ ਤੇ ਘਰ ਵਾਪਸ ਆਉਣ ਦੇ ਲਈ। ਈਵਨ ਕਿ ਜਦੋਂ ਅਸੀਂ ਆਉਂਦੇ ਹਾਂ ਉੱਥੇ ਰਾਹ 'ਚ ਨਾ ਇਨਬਾਉਂਡ ਦੇ ਲਈ, ਵੋਲਨ ਤੋਂ ਇਨਬਾਉਂਡ ਦੇ ਲਈ ਕੱਲ ਉਹਦੇ ਕੋਲ ਇੱਕ ਐਮਪੋਲ ਦਾ ਪੰਪ ਹੁੰਦਾ, ਉੱਥੇ ਪ੍ਰੋਪਰ ਫ੍ਰੀਵੇ 'ਚ ਦੁਬਾਰਾ ਮਰਜ ਕਰਨ ਦੇ ਲਈ ਹੈ ਹੀ ਨਹੀਂ ਹੈ ਸੜਕ।
SBS ਪੰਜਾਬੀ ਨਾਲ ਗੱਲ ਕਰਦਿਆਂ ਪ੍ਰੋਪਰਟੀ ਮਾਹਰ ਪਰਮੀਤ ਜੱਸਲ ਨੇ ਦੱਸਿਆ ਕਿ ਸਿਰਫ ਬੈਵਰੇਜ ਜਾਂ ਵੋਲਨ ਹੀ ਨਹੀਂ, ਸਗੋਂ ਵਿਕਟੋਰੀਆ ਦੇ ਬਾਹਰਲੇ ਸਬਰਬਸ ਵਿਚ ਰਹਿਣ ਵਾਲੇ ਹਜ਼ਾਰਾਂ ਲੋਕਾਂ ਦੀ ਇਹੀ ਹਕੀਕਤ ਹੋ ਗਈ ਹੈ।
ਜਿਹੜੀ ਇਸ ਟਾਈਮ ਦੇ ਉੱਤੇ ਆਊਟਰ ਸਬਰਬਸ ਦੇ ਵਿਚ ਡਿਵੈਲਪਮੈਂਟ ਹੋ ਰਹੀ ਹੈ, ਦੈਟ ਡਿਵੈਲਪਮੈਂਟ ਇਜ ਮੇਨਲੀ ਪੁਸ਼ਡ ਬਾਏ ਦ ਡਿਵੈਲਪਰਸ। ਹੁਣ ਉਸ ਡਿਵੈਲਪਮੈਂਟਸ ਨੂੰ ਬੈਕਅਪ ਕਰਨ ਲਈ ਗਵਰਨਮੈਂਟ ਕੋਲ ਇਨਫਰਾਸਟ੍ਰਕਚਰ ਬਜਟ ਨਹੀਂ ਹੈਗਾ। ਸਭ ਤੋਂ ਵੱਡੇ ਇਸ਼ੂਜ਼ ਆ ਰਹੇ ਨੇ ਟ੍ਰਾਫਿਕ। ਮੈਂ ਪਰਸਨਲੀ ਇਸ ਚੀਜ਼ ਦਾ ਵਿਕਟਿਮ ਹੈਗਾ ਬਿਕੋਜ਼ ਮੈਂ ਵੈਸਟ ਦੇ ਵਿੱਚ ਰਹਿਣਾ। ਜੇ 6:30 ਤੱਕ ਮੈਂ ਫ੍ਰੀਵੇ ਤੇ ਨਹੀਂ ਚੜਦਾ, ਆਈ ਪ੍ਰੈਫਰ ਟੂ ਸਟੇ ਅਵੇ ਫਰੋਮ ਦਾ ਫ੍ਰੀਵੇ ਅੰਟਿਲ 9:30। ਬਹੁਤ ਲੰਬੀਆਂ ਲੰਬੀਆਂ ਲਾਈਨਾਂ ਐਂਟਰੀ ਤੇ ਐਗਜ਼ਿਟ ਤੇ ਫ੍ਰੀਵੇ ਦੇ ਵਿੱਚ ਲੱਗੀਆਂ ਹੋਈਆਂ, ਤੁਸੀਂ ਕਈ ਵਾਰੀ ਉਸ ਤੇ ਜਾਂਦੇ ਜਾਂਦੇ 20-25 ਮਿੰਟ ਲੱਗ ਜਾਂਦੇ ਆ। ਕਿ ਪ੍ਰੋਪਰ ਪਾਰਕਿੰਗ ਫੈਸਿਲਿਟੀਜ਼ ਰੇਲਵੇ ਸਟੇਸ਼ਨ ਤੇ ਵੀ ਨਹੀਂ ਅਵੇਲੇਬਲ ਹੈਗੀਆਂ। ਗਵਰਨਮੈਂਟ ਨੂੰ ਇਹਨਾਂ ਚੀਜ਼ਾਂ ਬਾਰੇ ਸੋਚਣਾ ਚਾਹੀਦਾ, ਕਿਉਂਕਿ ਸੇਫਟੀ ਬਾਰੇ ਅਸੀਂ ਗੱਲ ਕਰਦੇ ਹਾਂ, ਪਰ ਉਹ ਕੀ ਸੇਫਟੀ ਹੈ ਜਿਹਦੇ ਵਿੱਚ ਇੱਕ ਫ੍ਰੀਵੇ ਦੇ ਸਾਈਡ ਦੇ ਉੱਤੇ ਕਿਸੇ ਨੂੰ ਆਪਣੀ ਕਾਰ ਪਾਰਕ ਕਰਕੇ ਟ੍ਰੇਨ ਫੜਨੀ ਪੈ ਰਹੀ ਹੈ ਕਿਉਂਕਿ ਉੱਥੇ ਕਾਰ ਪਾਰਕਸ ਨਹੀਂ ਅਵੇਲੇਬਲ ਹੈਗੀਆਂ। ਸੋ ਵੀ ਪੇ ਟੈਕਸਿਸ ਫੋਰ ਦੀਜ਼ ਸਰਵਿਸਿਜ਼, ਬਟ ਵੀ ਆਰ ਨਾਟ ਗੈਟਿੰਗ ਦੀਜ਼ ਸਰਵਿਸਿਜ਼।
ਜਦ SBS ਪੰਜਾਬੀ ਨੇ ਮਿਚਲ ਸ਼ਾਇਰ ਕਾਉਂਸਲ ਨਾਲ ਗੱਲ ਕੀਤੀ ਤਾਂ ਮਿਚਲ ਸ਼ਾਇਰ ਮੇਅਰ ਕਾਉਂਸਲ ਜੌਨ ਡਗਲ ਨੇ ਲਿਖਤ ਬਿਆਨ ਵਿੱਚ ਕਿਹਾ ਕਿ ਉਹ ਲੋਕਾਂ ਦੀ ਤਕਲੀਫਾਂ ਨਾਲ ਜਾਣੂ ਹਨ, ਪਰ ਇੱਕ ਆਊਟਰ ਸਬਰਬ ਹੋਣ ਕਾਰਨ ਮਿਸ਼ਨ ਸ਼ਾਇਰ ਨੂੰ ਸਮੇਂ ਸਿਰ ਬੁਨਿਆਦੀ ਢਾਂਚੇ ਲਈ ਫੰਡ ਮਿਲਣ ਵਿੱਚ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ। ਉਹਨਾਂ ਦਾ ਬਿਆਨ ਅੰਗਰੇਜ਼ੀ ਵਿੱਚ ਸੀ। ਪੇਸ਼ ਹੈ ਇਸ ਦਾ ਪੰਜਾਬੀ ਦਾ ਆਡੀਓ ਰੂਪਾਂਤਰਨ।
ਇੱਕ ਬਾਹਰੀ ਮੈਟਰੋਪੋਲੀਟਨ ਨਗਰਪਾਲਿਕਾ ਹੋਣ ਦੇ ਨਾਤੇ ਮਿਚਲ ਸ਼ਹਿਰ ਨੂੰ ਸਮੇਂ ਸਿਰ ਬੁਨਿਆਦੀ ਢਾਂਚੇ ਦੀ ਸਪੁਰਦਗੀ ਹੋਣ ਵਿੱਚ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ। ਕੌਂਸਲ ਫਿਰ ਵੀ ਦੋਪੱਖੀ ਸਹਾਇਤਾ ਅਤੇ ਤਾਲਮੇਲ ਵਾਲੇ ਨਿਵੇਸ਼ ਦੀ ਮੰਗ ਕਰਦੀ ਰਹਿੰਦੀ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਸਾਡੇ ਭਾਈਚਾਰੇ ਪਿੱਛੇ ਨਾ ਰਹਿ ਜਾਣ। ਡੀਟੀਪੀ ਅਤੇ ਡਿਵੈਲਪਰਾਂ ਨਾਲ ਤਾਲਮੇਲ ਕਰਕੇ ਕੌਂਸਲ ਮੌਜੂਦਾ ਲਿਥਕੋ ਸਟ੍ਰੀਟ, ਹਿਊਮ ਫ੍ਰੀਵੇ ਇੰਟਰਚੇਂਜ ਅਤੇ ਹੋਰ ਅੰਤਰਿਮ ਇੰਟਰਸੈਕਸ਼ਨ ਅਤੇ ਰੈਂਪ ਉੱਤੇ ਸੁਧਾਰ ਕਰਨ ਦੇ ਲਈ ਵੀ ਕੰਮ ਕਰ ਰਹੀ ਹੈ। ਅਸੀਂ 2027 ਤੱਕ ਜਾਂ ਇਸ ਤੋਂ ਪਹਿਲਾਂ ਇਨ੍ਹਾਂ ਨੂੰ ਡਿਲੀਵਰ ਹੁੰਦੇ ਦੇਖਣ ਦੇ ਲਈ ਕੰਮ ਕਰ ਰਹੇ ਹਾਂ। ਕੌਂਸਲ ਇਸ ਗੱਲ ਨਾਲ ਸਹਿਮਤ ਹੈ ਕਿ ਬੁਨਿਆਦੀ ਢਾਂਚੇ ਦੀ ਸਪੁਰਦਗੀ ਅਤੇ ਵਿਕਾਸ ਦਾ ਤਾਲਮੇਲ ਬਣਿਆ ਰਹਿਣਾ ਚਾਹੀਦਾ ਹੈ। ਮਿਚਲ ਸ਼ਹਿਰ ਕੌਂਸਲ ਪੂਰੇ ਖੇਤਰ ਦੇ ਵਿੱਚ ਆਵਾਜਾਈ ਪਹੁੰਚ ਯੋਗਤਾ ਅਤੇ ਬੁਨਿਆਦੀ ਢਾਂਚੇ ਦੀ ਡਿਲੀਵਰੀ ਸਬੰਧੀ ਚੱਲ ਰਹੀਆਂ ਭਾਈਚਾਰਕ ਚਿੰਤਾਵਾਂ ਨੂੰ ਸਵੀਕਾਰ ਕਰਦੀ ਹੈ। ਵਿਕਟੋਰੀਆ ਦੀ ਸਭ ਤੋਂ ਤੇਜ਼ੀ ਨਾਲ ਵੱਧ ਰਹੀ ਨਗਰਪਾਲਿਕਾ ਹੋਣ ਦੇ ਨਾਤੇ ਅਸੀਂ ਆਪਣੀ ਵੱਧ ਰਹੀ ਆਬਾਦੀ ਦੀਆਂ ਲੋੜਾਂ ਨੂੰ ਪੂਰਾ ਕਰਨ ਦੇ ਲਈ ਸ਼ੁਰੂਆਤੀ ਨਿਵੇਸ਼ ਅਤੇ ਰਣਨੀਤਿਕ ਯੋਜਨਾਬੰਦੀ ਦੀ ਵਕਾਲਤ ਕਰਨ ਦੇ ਲਈ ਵਚਨਬੱਧ ਹਾਂ।
ਕੌਂਸਲ ਨੇ ਨਾ ਸਿਰਫ ਇਸ ਗੱਲ ਉੱਤੇ ਸਹਿਮਤੀ ਜਤਾਈ ਕਿ ਲੋਕਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ, ਸਗੋਂ ਇਹ ਵੀ ਕਿਹਾ ਕਿ ਉਹ ਲੋਕਾਂ ਦੇ ਮੁੱਦਿਆਂ ਨੂੰ ਸਰਕਾਰ ਅਤੇ ਡਿਵੈਲਪਰਾਂ ਦੋਵਾਂ ਕੋਲ ਅੱਗੇ ਵਧਾ ਰਹੇ ਨੇ। ਹਾਲਾਂਕਿ ਉਨ੍ਹਾਂ ਨੇ ਪਾਰਕ ਕਦੋਂ ਬਣੇਗਾ ਇਸ ਦੇ ਲਈ ਕੋਈ ਖਾਸ ਸਮੇਂ ਸੀਮਾ ਨਹੀਂ ਦਿੱਤੀ, ਪਰ ਇਹ ਕਿਹਾ ਕਿ ਉਨ੍ਹਾਂ ਦੀ ਡਿਵੈਲਪਰਸ ਨਾਲ ਇਸ ਬਾਰੇ ਗੱਲਬਾਤ ਜਾਰੀ ਹੈ ਅਤੇ ਉਹ ਜਲਦ ਹੀ ਪਾਰਕ ਦੀ ਕੰਸਟਰਕਸ਼ਨ ਨੂੰ ਪੂਰਾ ਕਰਨਗੇ। ਜਿੱਥੇ ਮੌਜੂਦਾ ਲੋਕਾਂ ਨੂੰ ਆਊਟਰ ਸਬਰਬਸ ਵਿੱਚ ਮੁੱਢਲੀਆਂ ਸਹੂਲਤਾਂ ਲਈ ਸੰਘਰਸ਼ ਕਰਨਾ ਪੈ ਰਿਹਾ, ਉੱਥੇ ਹੀ ਸਰਕਾਰ ਨੇ ਹਾਊਸਿੰਗ ਕ੍ਰਾਈਸਿਸ ਦੇ ਚੱਲਦਿਆਂ ਵੋਲਨ ਅਤੇ ਬੈਵਰੇਜ ਦੇ ਵਿਚਕਾਰ ਇੱਕ ਨਵਾਂ ਉਪਨਗਰ ਬੈਵਰੇਜ ਨਾਰਥ ਵੈਸਟ ਬਣਾਉਣ ਦੀ ਯੋਜਨਾ ਬਣਾਈ ਹੈ, ਜਿਸ ਦੇ ਚਲਦੇ ਇਸ ਇਲਾਕੇ ਵਿੱਚ 47,000 ਹੋਰ ਲੋਕਾਂ ਦੇ ਰਹਿਣ ਦੀ ਉਮੀਦ ਦੱਸੀ ਜਾ ਰਹੀ ਹੈ। ਮੌਜੂਦਾ ਨਿਵਾਸੀਆਂ ਦਾ ਕਹਿਣਾ ਹੈ ਕਿ ਅਜਿਹਾ ਕਰਨ ਨਾਲ ਮੌਜੂਦਾ ਸਰੋਤਾਂ ਲਈ ਸੰਘਰਸ਼ ਹੋਰ ਵੀ ਵੱਧ ਜਾਵੇਗਾ। ਪ੍ਰਾਪਰਟੀ ਮਾਹਰ ਪਰਮੀਤ ਜੱਸਲ ਨੇ ਵੀ ਰਿਹਾਇਸ਼ੀ ਸੰਕਟ ਨਾਲ ਨਜਿੱਠਣ ਲਈ ਇੱਕ ਟਿਕਾਊ ਯੋਜਨਾਬੰਦੀ ਵਿਸਤਾਰ ਦੀ ਮੰਗ ਕੀਤੀ ਹੈ। ਇਸ ਦੇ ਨਾਲ ਨਾਲ ਉਨ੍ਹਾਂ ਨੇ ਕਿਹਾ ਕਿ ਕੌਂਸਲ ਨੂੰ ਡਿਵੈਲਪਰਸ ਨੂੰ ਜ਼ਿੰਮੇਵਾਰ ਠਹਿਰਾਉਣਾ ਚਾਹੀਦਾ ਹੈ ਅਤੇ ਉਨ੍ਹਾਂ ਤੋਂ ਜਵਾਬਦੇਹੀ ਮੰਗਣੀ ਚਾਹੀਦੀ ਹੈ।
ਅਸੀਂ ਪਲੈਨਿੰਗ ਪ੍ਰੋਪਰਲੀ ਨਹੀਂ ਕਰ ਪਾ ਰਹੇ। ਡਿਵੈਲਪਰਸ ਨੇ ਉਹ ਹਾਊਸ ਸੈਲ ਕਰਨੇ ਹੈ ਔਰ ਜੇ ਉਹ ਸੈਲ ਉਸ ਪ੍ਰਾਈਸ ਤੇ ਨਹੀਂ ਹੁੰਦੇ, ਉਹ ਘੱਟ ਤੇ ਕਰਨਗੇ। ਸੋ ਪੀਪਲ ਵਿਲ ਬਾਏ ਬਿਕੋਜ਼ ਐਵਰੀਬਾਡੀ ਵਾਂਟਸ ਟੂ ਬਾਏ ਦਾ ਹੋਮ ਐਂਡ ਦੇ ਵਾਂਟ ਟੂ ਬਿਲਡ, ਬਟ ਕੀ ਇਨਫਰਾਸਟ੍ਰਕਚਰ ਉਹ ਚੀਜ਼ ਨੂੰ ਸਪੋਰਟ ਕਰ ਪਾਏਗਾ, ਇਹ ਬਹੁਤ ਹੀ ਵੱਡਾ ਕੁਐਸਚਨ ਹੈ। ਜੇ ਇਸੇ ਤਰ੍ਹਾਂ ਚੀਜ਼ਾਂ ਹੁੰਦੀਆਂ ਰਹੀਆਂ, ਆਈਦਰ ਵੀ ਹੈਵ ਟੂ ਐਕਚੁਅਲੀ ਬਿਲਡ ਅਨਦਰ ਸਿਟੀ ਟੂਵਰਡਸ ਦੈਟ ਸਾਈਡ, ਜਿਵੇਂ ਹੁਣ ਫੋਰ ਐਗਜ਼ਾਮਪਲ ਡੈਂਡੀਨੋਂਗ ਹੈ। ਡੈਂਡੀਨੋਂਗ ਇੱਕ ਹੱਬ ਬਣ ਗਈ ਹੈ, ਜਿਹੜੇ ਹੁਣ ਉਸ ਏਰੀਏ ਦੇ ਆਲੇ ਦੁਆਲੇ ਰਹਿੰਦੇ, ਦੇ ਰੇਅਰਲੀ ਕਮ ਟੂ ਦ ਸਿਟੀ। ਸੋ ਆਈਦਰ ਵੀ ਹੈਵ ਟੂ ਬਿਲਡ ਵਰਕਿੰਗ ਓਪਰਚੁਨਿਟੀਜ਼ ਇਨ ਦੋਜ਼ ਰੀਜ਼ਨ, ਅਦਰਵਾਈਜ਼ ਕਮਿਊਟਿੰਗ ਇਜ਼ ਗੋਇੰਗ ਟੂ ਬੀ ਅ ਟੈਰੀਬਲ ਟੈਰੀਬਲ ਥਿੰਗ ਇਨ ਫਿਊਚਰ।
ਤੁਹਾਨੂੰ ਕੀ ਲੱਗਦਾ ਕਿ ਵਿਕਟੋਰੀਆ ਦੇ ਬਾਹਰਲੇ ਸਬਰਬਸ ਵਿੱਚ ਰਹਿਣ ਵਾਲੇ ਲੋਕਾਂ ਨੂੰ ਅਸਲ ਵਿੱਚ ਬੁਨਿਆਦੀ ਸਹੂਲਤਾਂ ਲਈ ਸੰਘਰਸ਼ ਕਰਨਾ ਪੈ ਰਿਹਾ? ਆਪਣੇ ਵਿਚਾਰ ਸਾਡੇ ਨਾਲ 0439799767 ਉੱਤੇ SMS ਰਾਹੀਂ ਸਾਂਝੇ ਕਰੋ। ਇਸ ਤੋਂ ਇਲਾਵਾ ਤੁਸੀਂ SBS ਪੰਜਾਬੀ ਨਾਲ ਕਿਸੇ ਵੀ ਵੇਲੇ ਫੇਸਬੁੱਕ ਅਤੇ ਇੰਸਟਾਗ੍ਰਾਮ ਰਾਹੀਂ ਗੱਲਬਾਤ ਕਰ ਸਕਦੇ ਹੋ। ਤੁਸੀਂ ਸੁਣ ਰਹੇ ਹੋ SBS ਪੰਜਾਬੀ ਤੇ ਮੈਂ ਹਾਂ ਸ਼ਾਇਨਾ ਕਾਲਰਾ।
ਕੀ ਤੁਸੀਂ ਇਸ ਤਰ੍ਹਾਂ ਦੀਆਂ ਹੋਰ ਪੇਸ਼ਕਾਰੀਆਂ ਸੁਣਨਾ ਪਸੰਦ ਕਰੋਗੇ? ਐਪਲ ਪੋਡਕਾਸਟ, ਗੂਗਲ ਪੋਡਕਾਸਟ, ਸਪੋਟੀਫਾਈ ਜਾਂ ਜਿੱਥੋਂ ਵੀ ਤੁਸੀਂ ਆਪਣੇ ਪੋਡਕਾਸਟ ਸੁਣਦੇ ਹੋ।